ਸਾਰੀਆਂ ਵਿਆਕਰਨ ਸੋਸਾਇਟੀ ਦੇ ਕਰਨ ਵਾਲੇ ਬੈਠੇ ਨੇ ਇਹ ਚ ਲਿਖਿਆ ਹੋਇਆ। ਸਾਡੇ ਤਾਂ ਬੰਦੇ ਵਾਹੀ ਕੁਛ ਨਹੀਂ, ਉਹਨਾਂ ਨੂੰ ਇਹੀ ਪਤਾ ਵਿਆਕਰਨ ਕੀ ਹੁੰਦੀ ਹੈ, ਵਿਆਕਰਨ ਕਿਹਨੇ ਬਣਾਈ ਹੈ, ਕੀ ਵਿਆਕਰਨ ਦੇ ਅਸੂਲ ਨੇ, ਕੀ ਨਿਯਮ ਨੇ। ਵਿਆਕਰਨ ਭਾਸ਼ਾ ਦੇ ਮਗਰ ਹੈ, ਭਾਸ਼ਾ ਵਿਆਕਰਨ ਦੇ ਮਗਰ, ਵਿਆਕਰਨ ਭਾਸ਼ਾ ਦੇ ਮਗਰ ਹੈ। ਨਵੀਂ ਗੱਲ ਦੱਸਦਾ ਮੈਂ, ਵਿਆਕਰਨ ਭਾਸ਼ਾ ਦੇ ਮਗਰ ਹੈ, ਭਾਸ਼ਾ ਬਦਲਦੀ ਹੈ, ਵਿਆਕਰਨ ਦੱਸਦੀ ਹੈ ਨਿਯਮਾਂ ਦੇ ਅਨੁਸਾਰ ਭਾਸ਼ਾ ਪਹਿਲਾਂ ਆ ਸੀ ਹੁਣ ਬਦਲੀ ਗਈ ਆ। ਵਿਆਕਰਨ ਦੇ ਅਨੁਸਾਰ ਕਦੇ ਭਾਸ਼ਾ ਨਾ ਰਹੀ ਹੈ ਨਾ ਰਹੂਗੀ। ਵਿਆਕਰਨ ਦੇ ਨਾਲ ਅੱਖਰਾਂ ਨੂੰ ਅਸੀਂ ਤੋੜ ਕੇ ਇਹਨਾਂ ਦਾ ਅਰਥ ਲੱਭ ਲੈਂਦੇ ਹਾਂ, ਇਹ ਗੱਲ ਸਿਖਾਉਂਦੀ ਹੈ। ਨਵੇਂ ਅੱਖਰ ਬਣਾਉਣੇ, ਨਵੀਂ ਭਾਸ਼ਾ ਘੜਨ ਵਿੱਚ ਵਿਆਕਰਨ ਮਦਦ ਦਿੰਦੀ ਹੈ, ਸਿਰਫ ਉਹਨੂੰ ਸੰਧੀ ਵਿਛੇਦ ਕਹਿੰਦੇ ਨੇ। ਸੰਧੀ ਕਰਨੀ ਔਰ ਸੰਧੀ ਵਿਛੇਦ ਕਰਨਾ, ਦੋ ਤਿੰਨ ਲਫ਼ਜ਼ਾਂ ਨੂੰ ਇਕੱਠੇ ਕਰਕੇ ਇੱਕ ਸ਼ਬਦ ਬਣਾ ਲੈਣਾ। ਨਿਯਮ ਹੁੰਦੇ ਨੇ ਵੀ ਇਹ ਨਿਯਮ ਨਾ ਐ ਪਿੱਛੇ ਬਣਦੇ ਆਏ ਨੇ, ਇਸ ਨਿਯਮ ਨਾਲ ਹੀ ਬਣੂ। ਇਹ ਪਿੱਛੇ ਜਿਹੜੇ ਨਿਯਮ ਨੇ ਨਾ, ਇਸ ਨਿਯਮ ਨਾਲ ਇਹ ਅੱਖਰ ਐ ਬਦਲਦੇ ਆਏ ਨੇ। ਜਿਵੇਂ ਸ਼ਿਸ਼ ਤੋਂ ਸਿੱਖ ਬਣੇ, ਗਿਆਨ ਤੋਂ ਗਿਆਨੀ ਬਣੇ, ਗੱਗਾ ਬਣੇ, ਜਿਹੀਆਂ ਦੱਸੋ ਜਿਹੀਆਂ ਇੱਥੇ ਵਰਤਿਆ ਹੋਇਆ। ਉਹ ਗਿਆਨੀ ਕਹਿੰਦੇ ਤੇ ਗਿਆਨੀ ਨਹੀਂ ਸੀ ਕਹਿੰਦੇ, ਗਿਆਨ ਧਿਆਨ ਜਿਹੀਆਂ ਹੀ ਵਰਤਿਆ ਹੋਇਆ, ਪਰ ਹੁਣ ਗੱਗਾ ਹੁੰਦਾ ਗਿਆਨ। ਇਹ ਹੁਣ ਪਤਾ ਲੱਗੂਗਾ, ਇਹ ਬਹੁਤ ਸਾਰੇ ਲਫ਼ਜ਼ਾਂ ਦੇ ਵਿੱਚ। ਇਹ ਨਿਯਮ ਪਤਾ ਲੱਗਦਾ ਪਿੱਛੇ ਐਂ ਸੀ ਹੁਣ ਹੈ। ਸੱਚ ਦਾ ਆਨੰਦ ਲਫ਼ਜ਼ ਹੈ, ਤਿੰਨ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ, ਸੱਤ ਚਿੱਤ ਆਨੰਦ, ਸੱਤ ਜਮ੍ਹਾਂ ਚਿੱਤ ਜਮ੍ਹਾਂ ਆਨੰਦ, ਸੱਚ ਦਾ ਆਨੰਦ ਬਣ ਗਿਆ। ਤੱਤੇ ਚਿੱਤ ਦਾ ਤੱਤੇ ਦਾ ਦੱਦਾ ਬਣਿਆ ਹੋਇਆ ਇੱਥੇ, ਸੱਚ ਚਿੱਤ ਤੱਤਾ ਸੀ ਨਾ, ਤੱਤੇ ਦਾ ਦੱਦਾ ਬਣ ਗਿਆ ਸੱਚ ਦਾ। ਦਾ ਰੱਖ ਲਿਆ ਸੱਚਾ ਕੜ ਦਿੱਤਾ, ਸੱਚ ਸੱਚ ਦੇ ਵਿੱਚ ਚੱਚਾ ਹੈਗਾ ਨਾ, ਪਹਿਲਾਂ ਸੱਚ ਚਿੱਤ ਦਾ ਚੱਚਾ ਕੱਢ ਦਿੱਤਾ, ਦੋ ਚੱਚੇ ਆ ਗਏ, ਸੱਚ ਵਿੱਚ ਵੀ ਚੱਚਾ, ਚਿੱਤ ਵਿੱਚ ਸਿਹਾਰੀ ਆ ਚੱਚਾ, ਇੱਕ ਚੱਚਾ ਉੱਡ ਗਿਆ, ਉੱਡ ਗਿਆ ਨਾ, ਇੱਕ ਸਿਹਾਰੀ ਨਾਲ ਉੱਡ ਗਈ। ਤੱਤੇ ਦਾ ਦੱਦਾ ਬਣਾ ਕੇ ਤੰਨਾ ਬਣਾ ਦਿੱਤਾ, ਸੱਚ ਦਾ ਆਨੰਦ, ਆਨੰਦ ਦੀ ਜਗ੍ਹਾ ਆਨੰਦ ਰੱਖ ਲਿਆ, ਆੜਾ ਕਰਨਾ ਹੋਰ ਕੱਟਤਾ। ਇਹ ਨਿਯਮ ਹੈ, ਸੱਚ ਦਾ ਆਨੰਦ ਬਣਿਆ। ਹੁਣ ਸਾਨੂੰ ਤਾਂ ਪਤਾ ਵੀ ਇਹਦੇ ਅਰਥ ਕੀ ਨੇ, ਜਿਹਨੂੰ ਇਹ ਸੰਧੀ ਦਾ ਨਹੀਂ ਪਤਾ ਆਇਆ ਕਿੱਥੋਂ, ਲੱਭ ਲਓ ਕਿਵੇਂ ਅਰਥ ਕਰਨ ਨੂੰ ਵੀ ਸੱਚ ਦਾ ਆਨੰਦ ਕੀ ਹੁੰਦਾ। ਸੱਚ ਨਾਲ ਜੀ ਦਾ ਚਿੱਤ ਆਨੰਦ ਹੋਇਆ ਹੋਵੇ ਨਾ, ਸੱਚ ਪ੍ਰਾਪਤੀ ਤੋਂ ਬਾਅਦ ਜਿਹੜਾ ਆਨੰਦ ਹੈ ਜਿਹਨੂੰ ਹੋਇਆ ਹੋਇਆ, ਉਹ ਸੱਚ ਦਾ ਆਨੰਦ ਹੈ, ਸਦਾ ਆਨੰਦ ਵੀ ਕਹਿੰਦੇ ਨੇ ਉਹਨੂੰ ਸ਼ੋਰਟ ਲੱਗਦਾ ਜੀ। ਉਹ ਜਿਹੜਾ ਆਨੰਦ ਹੈ ਉਹਦਾ ਨਾਮ ਸਦਾ ਆਨੰਦ ਹੈ, ਆਨੰਦ ਜਿਹੜਾ ਆਨੰਦ ਮਿਲਿਆ, ਸੱਚ ਦਾ ਆਨੰਦ ਤਾਂ ਉਹ ਹੈ ਜਿਹਦੇ ਜਿਹਨੂੰ ਮਿਲਿਆ ਨਾਉਣ, ਜੋ ਮਿਲਿਆ ਉਹ ਸਦਾ ਆਨੰਦ ਹੈ, ਸਦਾ ਆਨੰਦ ਰਹਿਣ ਦੇ ਨਰਾਤੀ ਓਬਜੈਕਟ ਬਣਿਆ।
ਕਹੋ ਨਾਨਕ ਕਿਰਪਾ ਭਈ ਭਗਤ ਗਿਆਨੀ ਸੋਏ ਪੌੜੀ, ਨੰਗਾ ਗਿਆਨ ਨਹੀਂ ਮੁੱਖ ਬਾਤੋਂ।
ਮੂੰਹ ਤੋਂ ਗੱਲਾਂ ਕਰਨਾ ਗਿਆਨ ਨਹੀਂ ਹੁੰਦਾ, ਆਲਤ ਨਾਲ ਬੋਲੀ ਗਿਆ।
ਅਨੇਕ ਜੁਗਤ ਸ਼ਾਸਤਰ
ਕਿਹੜਾ ਪਤਾ, ਜਿਹਨਾਂ ਨੂੰ ਮੈਂ ਗੱਲਾਂ ਕਰਦਾ ਇਹਨਾਂ ਨੂੰ ਕਿਹੜਾ ਪਤਾ ਹੈ, ਇਹ ਕਹਿੰਦਾ ਗਿਆਨ ਹੈ, ਉਲਟਾ ਗਿਆਨ ਪੜਾ ਦੋਗੇ ਤੁਸੀਂ, ਉਹ ਤਾਂ ਉਹਨਾਂ ਦਾ ਨੁਕਸਾਨ ਕਰਤਾ ਸਮਾਂ। ਗਿਆਨ ਨਹੀਂ ਮੁੱਖ ਬਾਤੋਂ, ਜਿਵੇਂ ਰਾਗੀ ਢਾਡੀ ਹੁਣ ਤਾਂ ਕਰਦੇ ਰਹੇ ਨੇ, ਰਾਗੀ ਢਾਡੀ ਸਾਡੇ ਇਹੀ ਕਰਦੇ ਰਹੇ ਨੇ, ਕੁਛ ਪਤਾ ਕਿਸੇ ਗੱਲ ਦਾ ਨਹੀਂ, ਜੋ ਮੂੰਹ ਆਈਆਂ ਬੋਲੀ ਗਏ ਨੇ, ਗੁਰਬਾਣੀ ਤੋਂ ਇੰਨਾ ਦੂਰ ਚਲੇ ਗਏ, ਦੂਰ ਲੈ ਗਏ ਬਸ।
ਅਨੇਕ ਜੁਗਤੀ ਸ਼ਾਸਤਰ ਕਰ ਭੰਤੋਂ,
ਅਨੇਕ ਜੁਗਤੀ ਦੇ ਨਾਲ ਸ਼ਾਸਤਰਾਂ ਦੀ ਵਿਆਖਿਆ ਕਰਦਾ, ਚਾਹੇ ਰਮਾਇਣ ਦੀ ਵਿਆਖਿਆ ਕਰਦਾ, ਆਪਣੇ ਆਪਣੇ ਤਰੀਕੇ ਨਾਲ ਕਰਦੇ ਨੇ ਸਾਰੇ, ਸ਼ਾਸਤਰਾਂ ਦੇ ਦਸ ਦਸ ਅਰਥ ਕਰਦਾ, ਇੱਕ ਤੁਕ ਦੇ ਵੀਹ ਅਰਥ ਕਰਦਾ ਅਨੇਕ ਪ੍ਰਕਾਰ ਦੇ। ਉਹ ਜਿਵੇਂ ਭਿੰਡਰਾਂ ਵਾਲਾ ਕਰਦਾ ਸੀ ਵੀਹ ਅਰਥ ਇੱਕ ਇੱਕ ਲਫ਼ਜ਼ ਤੇ, ਉਹਨਾਂ ਵਾਸਤੇ ਆਇਆ ਹੋਇਆ ਇਹ ਗਿਆਨ ਨਹੀਂ ਹੈ, ਜਾਂ ਉਹਨੂੰ ਆ ਕੇ ਦੱਸਿਆ ਵੀ ਆਹ ਕੀ ਲਿਖਿਆ ਹੈ, ਚੁੱਪ, ਵੀ ਆਹ ਕੀ ਲਿਖਿਆ ਹੋਇਆ, ਇਹਨਾਂ ਵਾਸਤੇ ਹੀ ਲਿਖਿਆ ਹੈ ਜਿਹਨਾਂ ਦੇ ਤੂੰ ਅਗਲ ਲੱਗੇ ਚੱਲ ਪਿਆ। ਭਗਤੀਆਂ ਲੈ ਜਾਂਦੇ ਸੀ, ਕੱਢ ਕੇ ਬੰਦੇ ਨੂੰ ਦੇ ਦਿੰਦੇ ਸੀ, ਅਸੀਂ ਵੀ ਆਹ ਪੁੱਛੋ ਉਹਨੂੰ ਜਾ ਕੇ ਆਹ ਕੀ ਲਿਖਿਆ, ਇਹ ਤੇਰੇ ਖਾਤਰੇ ਲਿਖਿਆ ਹੋਇਆ, ਤਾਂ ਉਹਨੂੰ ਪੰਡਿਤ ਕਹਿੰਦੇ ਸੀ ਅਸੀਂ। ਜਿਹੜਾ ਬਾਹਮਣ ਹੈ ਬਾਹਮਣਾ ਰਿਲੀਜ਼ ਕਰਦਾ ਉਹਦੇ ਅਸਲੀ ਅਰਥ ਕੀ ਹੋ ਗਏ ਉਸ ਪੰਕਤੀ ਦੇ ਜੇ ਤੁਸੀਂ ਉਹਦੇ 24 ਅਰਥ ਕਰਤੇ ਅਸਲੀ ਦਾ ਅਰਥ ਕੋਈ ਵੀ ਨਾ ਰਹੇ ਫਿਰ ਉਹਦੇ ਜੋ ਮਰਜ਼ੀ ਹੋ ਕਰ ਲਓ ਫਿਰ ਅਰਥ
ਜਿਹੜਾ ਮਰਜ਼ੀ ਰੱਖ ਲਓ
ਜਿਹੜਾ ਮਰਜ਼ੀ ਰੱਖ ਲਓ ਫਿਰ ਤਾਂ ਇਹਦਾ ਸੱਚ ਰਹਿਣਾ ਨਹੀਂ ਇਹਦੇ ਵਿੱਚ ਕਿੱਥੇ ਸੱਚ ਕਿੱਥੇ ਰਹਿ ਜੂ ਗੁਰਬਾਣੀ ਇਸ ਤਰੀਕੇ ਨਾਲ ਲਿਖੀ ਹੋਈ ਹੈ ਇਹਦਾ ਦੂਆ ਅਰਥ ਹੋ ਨਹੀਂ ਸਕਦਾ ਆਪਣੇ ਉਸੇ ਅਰਥ ਦੇ ਊ ਹੋ ਸਕਦੇ ਨੇ ਚਾਰ ਪ੍ਰਕਾਰ ਦੇ ਅਰਥ ਇੱਥੇ ਦੇ ਦੋ ਅਰਥ ਉੱਥੇ ਦੋ ਅਰਥ ਤਾਂ ਆਏ ਲੋਕ ਦੇ ਇੱਥੇ ਵੀ ਸੱਚ ਹੈ ਨਾ ਦੋ ਅਰਥ ਪਰ ਲੋਕ ਦੇ ਉਹੀ ਚਾਰ ਪ੍ਰਕਾਰ ਦੇ ਉਹਨਾਂ ਨੇ ਕਿਹਾ ਰੋੜਾ ਹੋਰ ਬਾਟਕਾ ਉਹ ਜਿਹੜਾ ਰੋੜਾ ਹੋਰ ਬਾਟਕਾ ਉਹ ਚੌਥੇ ਨੰਬਰ ਦੇ ਅਰਥ ਕਰਨ ਯੋਗਾ ਹੀ ਹੈ ਸਭ ਤੋਂ ਰੱਦੀ ਅਰਥ ਸਮਝਾਓ ਹੈ ਤਾਂ ਉਹ ਧਰਮ ਕੇ ਆਦਮੀ ਪਰ ਸਭ ਤੋਂ ਪਹਿਲਾਂ ਉਹ ਪ੍ਰਚਾਰਕ ਸਭ ਤੋਂ ਰੱਦੀ ਅਰਥ ਉਹ ਕਰੂਗਾ ਜਿਹੜਾ ਰੱਦੀ ਅਰਥ ਕਰੂਗਾ ਰੋੜਾ ਹੀ ਅਠਗਿਆ ਬਾਟ ਤੇ ਉਹ ਤਾਂ ਉੱਥੇ ਚੜਾ ਤਾ ਉਹਨੇ ਜਾ ਕੇ ਜਿਹੜਾ ਦੂਏ ਨੰਬਰ ਦਾ ਉਦੋਂ ਉਹ ਚੰਗੇ ਕਰੂਗਾ ਪਰ ਭਰਮ ਉਹ ਵੀ ਪਾਊਗਾ ਉਹ ਕਿਹਾ ਜਾਊਗਾ ਜ਼ਿਆਦਾ ਤੋਂ ਜ਼ਿਆਦਾ ਉਹ ਮਸਕੀਨ ਵਰਗਾ ਹੋ ਜਾਊਗਾ ਬਸ ਜਿਹੜਾ ਉਦੋਂ ਕਹਾ ਹੋਊਗਾ ਉਹ ਫਿਰ ਸੱਚ ਦੇ ਅਰਥ ਕਰੂ ਪਰਲੋਕ ਵਾਲੇ ਅਰਥ ਕਰੂਗਾ ਸੱਚ ਵਾਲੇ ਕਰੂ ਦੋ ਅਰਥ ਤਾਂ ਪਰਲੋਕ ਚ ਨਹੀਂ ਕਰੇ ਉਹ ਨਿਰੇ ਆਧਾਰਿਤ ਇਹਦੇ ਤੇ ਹੋਣਗੇ ਜੀਵਾਤਮਾ ਦੇ ਇੱਥੇ ਵਾਲਾ ਸੱਚ ਤਾਂ ਹੋਰ ਹੈ ਨਾ ਇੱਥੇ ਵਾਲਾ ਸੱਚ ਤਾਂ ਦੋ ਕਿਸਮ ਦਾ ਇੱਥੇ ਵਾਲਾ ਸੱਚ ਤਾਂ ਮਾਇਆ ਦਾ ਹੀ ਸੱਚ ਹੈ
ਗਿਆਨੀ ਸੋਏ ਜਾ ਕੇ ਦ੍ਰਿੜ ਸੋ
ਉਹ ਨਿਰਾਕਾਰੀ ਅਰਥ ਕਰੂਗਾ ਉਹ ਨਹੀਂ ਕਰ ਸਕਦਾ ਦੂਏ ਅਰਥ ਇਹਾਂ ਦਾ ਅਰਥ ਤਾਂ ਸੰਸਾਰੀ ਅਰਥ ਹੈ ਉਹਾਂ ਦਾ ਅਰਥ ਨਿਰਾਕਾਰੀ ਅਰਥ ਚਾਰ ਅਰਥ ਹੋ ਜਾਂਦੇ ਮਨ ਦੇ ਲੈਵਲ ਦੇ ਅਰਥ ਕਰਦਾ ਰਿਹਾ ਜਿਵੇਂ ਮਸਕੀਨ ਉਹ ਇਹ ਦੇਖਦਾ ਰਿਹਾ ਵੀ ਅੱਜ ਦਾ ਸਿੱਖ ਕਿਹਾ ਜਿਹਾ ਸਿੱਖ ਹੈ ਉਹ ਆਪਣੇ ਮੂਹਰੇ ਉਹ ਵੀ ਜਿਹੜੇ ਅੱਖਾਂ ਦੇ ਮੂਹਰੇ ਚੀਜ਼ ਉਹੀ ਦੱਸੂਗਾ ਸੰਸਾਰ ਵਿੱਚ ਜਿਹੜੇ ਸੰਸਾਰੀ ਅਰਥ ਹੁੰਦੇ ਨੇ ਨਾ ਅੱਖਾਂ ਦੇ ਜੋ ਦੇਖ ਰਿਹਾ ਉਹੀ ਦੱਸੂਗਾ ਦੂਰ ਦ੍ਰਿਸ਼ਟੀ ਨਹੀਂ ਉਹਦੇ ਕੋਲ ਹੈਗੀ ਜਿਹੜੇ ਮਨੋਵਿਗਿਆਨੀ ਨੇ ਉਹ ਮਨ ਨੂੰ ਰੀਡ ਕਰਦੇ ਨੇ ਮਨ ਕੀ ਕਰਦਾ ਰੋਜ਼ ਗੁਰਦੁਆਰੇ ਆਉਣ ਵਾਲੇ ਪੱਕੇ ਸਿੱਖ ਨਹੀਂ ਹੁੰਦੇ ਜ਼ਰੂਰ ਉਹ ਵੀ ਪ੍ਰੈਕਟੀਕਲ ਜੋ ਦੇਖ ਰਿਹਾ ਮੈਂ ਇਹੋ ਜਿਹੇ ਦੇਖੇ ਨੇ ਬਹੁਤ ਪ੍ਰੈਕਟੀਕਲ ਜੋ ਗੱਲ ਕਰਨੇ ਜੋ ਦੇਖਿਆ ਉਹ ਗੱਲ ਕਰ ਰਿਹਾ ਜੋ ਨਹੀਂ ਦੀਦਾ ਉਹ ਕੌਣ ਦੇਖੂਗਾ ਦੇਖਣਾ ਉਹ ਹੈ ਇੱਥੇ ਉਹ ਗੱਲ ਹੈ ਸੋ ਬੋਲੇ ਜੋ ਪੇਖੇ ਅੱਖੀ ਬੋਲਣ ਵਾਲੇ ਨੇ ਅੱਖੀ ਪੇਖੀ ਆ ਅਸੀਂ ਦੇਖਣੀ ਹੈ ਬੁੱਝਣੀ ਹੈ ਉਹ ਬੋਲਣ ਵਾਲਿਆਂ ਨੇ ਤਾਂ ਉਹ ਚੀਜ਼ ਦੇਖ ਕੇ ਲਿਖੀ ਹੈ ਅਸੀਂ ਬੁੱਝਣੀ ਹੈ ਕੀ ਦੇਖਿਆ ਉਹਨਾਂ ਨੇ ਸਾਡੇ ਵਾਸਤੇ ਬੁਝਾਰਤਾ ਉਹਨਾਂ ਨੇ ਦੇਖ ਕੇ ਲਿਖੀ ਹੈ ਉਹ ਬੁੱਝਣੀ ਸੀ ਗੱਲ ਬੁੱਝੀ ਇੱਕ ਵੀ ਨਹੀਂ ਉਹਨੇ ਉਹ ਗੱਲ ਬੁੱਝਣ ਵਾਲੀ ਹੈ ਉਹਨੇ ਬੁੱਝੀ ਤਾਂ ਹੈ ਨਹੀਂ ਕਮੀਆਂ ਦੱਸ ਦਿੱਤੀਆਂ ਸਿੱਖਾਂ ਦੀਆਂ ਇਸੇ ਕਰਕੇ ਉਹ ਵਾਹਿਗੁਰੂ ਨਾਮ ਅਰਥ ਕਰੀ ਜਾਂਦਾ ਵਾਹਿਗੁਰੂ ਨੂੰ ਅਰਥ ਮੰਨਦਾ ਨਾਮ ਹੈ ਇਹ ਤਾਂ ਸਭ ਪਤਾ ਲੱਗਦਾ ਉਹਨੂੰ ਗੁਰਬਾਣੀ ਦੀ ABC ਦਾ ਵੀ ਨਹੀਂ ਪਤਾ ਸਾਫ ਹੋ ਗਿਆ ਵੀ ਉਹਨੂੰ ਕੁਛ ਵੀ ਨਹੀਂ ਪਤਾ ਇਹਨੂੰ ਨਾਮ ਮੰਨਦਾ ਇਹਨੂੰ ਨਾਮ ਨਾ ਮੰਨਦਾ ਇਹਨੂੰ ਉਹ ਨਾਮ ਨਹੀਂ ਮੰਨੂ ਜਿਹਨੂੰ ਨਿਰਾਕਾਰ ਦੀ ਸੋਚੀ ਹੈ ਜਿਹਨੂੰ ਉੱਥੇ ਦੇ ਅਰਥਾਂ ਦਾ ਪਤਾ ਜਿਹਨੂੰ ਗਿਆਨ ਜਿਹੜਾ ਹੈ ਤੱਤ ਗਿਆਨ ਨਾਮ ਹੈ ਜਿਹਨੂੰ ਇਹ ਪਤਾ ਹੈ ਗੁਰ ਗਿਆਨ ਪਦਾਰਥ ਨਾਮ ਹੈ ਜਿਹਨੂੰ ਇਹ ਸਟਾਈ ਕਰ ਗਈ ਪੰਕਤੀ ਉਹ ਵਾਹਿਗੁਰੂ ਨੂੰ ਨਾਮ ਨਹੀਂ ਮੰਨੂ ਉਹ ਨਹੀਂ ਮੰਨੂ ਵਾਹਿਗੁਰੂ ਅਡਜੈਕਟਿਵ ਹੈ ਗੁਣਵਾਚਕ ਨਾਮ ਇੱਕ ਨਾਮ ਗੁਣਵਾਚਕ ਨਾਮ ਹੈ ਕਿਹਦੇ ਵਾਸਤੇ ਗੁਰਮੰਤਰ ਵਾਸਤੇ ਬਾਣੀ ਵਾਸਤੇ ਗੁਰਬਾਣੀ ਵਾਸਤੇ ਬਹੁ ਬਹੁ ਬਾਣੀ ਨਿਰੰਕਾਰ ਆਇਆ ਨਾ ਬਹੁ ਬਹੁ ਬਾਣੀ ਨਿਰੰਕਾਰ ਹੈ ਤਿਸ ਜੇਬ ਡਬਰ ਨਾ ਕੋਈ ਬਾਣੀ ਨੂੰ ਨਿਰੰਕਾਰ ਕਿਹਾ ਹੈ ਗੁਰਬਾਣੀ ਨੂੰ ਤਾਂ ਕਿਹਾ ਨਹੀਂ ਬਹੁ ਬਹੁ ਬਾਣੀ ਕੀ ਹੈ ਬਹੁ ਬਹੁ ਬਾਣੀ ਗੁਰਬਾਣੀ ਹੈ ਗੁਰਬਾਣੀ ਉਹ ਬਾਣੀ ਦੀ ਵਿੜਾਈ ਕਰ ਰਹੀ ਹੈ ਗੁਰਬਾਣੀ ਹੁਕਮ ਨੂੰ ਸਮਝਾ ਰਹੀ ਹੈ ਹੁਕਮ ਦੀਆਂ ਖੂਬੀਆਂ ਦੱਸ ਰਹੀ ਹੈ ਹੁਕਮ ਦਾ ਗੁਣਗਾਇਨ ਕਰ ਰਹੀ ਹੈ ਹਾਕਮ ਦੇ ਹੁਕਮ ਦਾ। ਹੁਕਮ ਦਾ ਗੁਣਗਾਇਨ ਕਰਨਾ ਹੈ, ਹਾਕਮ ਦਾ ਗੁਣਗਾਇਨ ਕਰਨਾ ਗਲਤ ਹੈ ਕੋਈ? ਕਿਸੇ ਹਾਕਮ ਦੀਆਂ ਪਾਵਰਾਂ ਦੱਸਣੀਆਂ, ਉਹਦੇ ਕਿੰਨੀਆਂ ਪਾਵਰਾਂ ਨੇ, ਚਾਹੇ ਉਹਦੇ ਹੁਕਮ ਦਾ ਗੁਣਗਾਇਨ ਕਰ ਲਓ ਚਾਹੇ ਹਾਕਮ ਦਾ ਗੁਣਗਾਇਨ ਕਰ ਲਓ, ਗਲਤ ਹੈ ਕੋਈ? ਜੇ ਹੁਕਮ ਸ਼ਕਤੀਸ਼ਾਲੀ ਹੈ ਉਹਦਾ ਹਾਕਮ ਵੀ ਤਾਂ ਸ਼ਕਤੀਸ਼ਾਲੀ ਹੈ। ਜਿੰਨੀ ਕਿਸੇ ਕੋਲ ਪਾਵਰ ਹੈ ਉੱਡਾ ਹੀ ਵੱਡਾ ਉਹਦਾ ਹੁਕਮ ਹੈ। ਹਾਕਮ ਔਰ ਹੁਕਮ ਦੋ ਨਹੀਂ ਹਨ, ਇਸ ਕਰਕੇ ਸ਼ਬਦ ਔਰ ਗੁਰੂ ਨੂੰ ਦੋ ਨਹੀਂ ਮੰਨਿਆ ਹੋਇਆ ਬਾਣੀ ਨੇ। ਸ਼ਬਦ ਗੁਰੂ ਇੱਕ ਹੈ, ਸ਼ਬਦ ਔਰ ਗੁਰੂ, ਗੁਰੂ ਹਾਕਮ ਹੈ, ਗੁਰੂ ਦਾ ਹਾਕਮ ਹੈ, ਆਦ ਅੰਤ ਇੱਕ ਹੈ। ਅਵਤਾਰ ਕਹਿੰਦਾ, ਅਵਤਾਰਾ ਕੌਣ ਹੈ? ਅਵਤਾਰ ਉਹਦਾ ਹੁਕਮ ਹੈ, ਆਦ ਤੋਂ ਅੰਤ ਤੱਕ ਅਵਤਾਰ ਹੈ। ਸ੍ਰਿਸ਼ਟੀ ਸਾਜੀ ਹੈ, ਅਵਤਾਰ ਲਿਆ, ਸ੍ਰਿਸ਼ਟੀ ਦੇ ਨਾਲ ਹੀ ਅਵਤਾਰ ਸਮਾਪਤ, ਸ਼ਬਦ ਬੰਦ ਹੋ ਜਾਣਾ। ਅਵਤਾਰ ਸ਼ਬਦ ਹੈ, ਸ਼ਬਦ ਦੇ ਉਹਦੀ ਆਦ ਅੰਤ ਵਿੱਚ ਗੁਰੂ ਰਹਿੰਦਾ, ਆਦ ਵਿੱਚ ਗੁਰੂ ਹੈ, ਵਿਚਾਲੇ ਦੋ ਨੇ ਸ਼ਬਦ ਗੁਰੂ, ਗੁਰੂ ਔਰ ਗੁਰੂ ਦਾ ਹੁਕਮ। ਹੁਕਮ ਜ਼ਿਆਦਾ ਜਾਂ ਸ੍ਰਿਸ਼ਟੀ ਹੈ, ਫਿਰ ਹੁਕਮ ਅਬਾਰਾ ਹੈ ਹੀ ਨਹੀਂ। ਇਹ ਗੱਲ ਕਿਉਂ ਨਹੀਂ ਦੱਸੀ? ਇਹ ਗੱਲ ਸੀ ਬੁੱਝਣ ਵਾਲੀ, ਇਹ ਗੱਲ ਬੁੱਝਣ ਵਾਲੀ ਸੀ। ਆਦਾਂ ਤੇ ਕਹਿ ਅਵਤਾਰੇ ਦੀ ਵਿਆਖਿਆ ਕਰਦਾ, ਫਿਰ ਪਤਾ ਲੱਗਦਾ ਇਹ ਨਿਰਾਕਾਰੀ ਸੱਚ। ਇਹ ਬੁੱਝਣ ਵਾਲੀ ਗੱਲ ਸੀ, ਆਦਾਂ ਤੇ ਕਹਿ ਅਵਤਾਰ ਦਾ ਮਤਲਬ ਕੀ ਹੈ? ਸੋਈ ਗੁਰੂ ਸਮਝਿਓ ਹਮਾਰਾ, ਉਹ ਜਿਹੜਾ ਅਵਤਾਰ ਲੈਂਦਾ ਉਹ ਗੁਰੂ ਹੈ। ਅਗਲੀ ਪੰਕਤੀ ਹੈ ਹੁਣ ਇਹ, ਆਦ ਅੰਤ ਇੱਕ ਹੈ ਅਵਤਾਰ, ਸੋਈ ਗੁਰੂ ਹਮਾਰਾ। ਹਮਾਰਾ ਲਫ਼ਜ਼ ਵਰਤੇ ਸਾਰਿਆਂ ਦਾ, ਖਾਲਸੇ ਦਾ, ਵਿੱਚ ਪਹਿਲੇ ਜਿਹੜੇ ਭਗਤ ਹੋਲੇ, ਵਿੱਚ ਸਾਰੇ ਹੋਲੇ ਭਗਤ, ਕਬੀਰ ਤੋਂ ਲੈ ਕੇ ਖਾਲਸਾ, ਕਬੀਰ ਖਾਲਸਾ ਮੰਨਦਾ, ਸਾਰੇ ਖਾਲਸੇ ਹੀ ਨੇ ਇਹ। ਹਮਾਰਾ ਕਬੀਰ ਤੋਂ ਲੈ ਕੇ ਸਾਰੇ ਹੀ ਲਹਿਲੇ ਵਲਗਣ ਦੇ ਵਿੱਚ ਹਮਾਰਾ ਕਹਿ ਕੇ ਸਾਰਾ ਹੀ ਖਾਲਸਾ ਲੈ ਲਿਆ, ਸਾਰੇ ਭਗਤ ਲੈ ਲਏ। ਉਹ ਗੁਰੂ ਹੈ, ਅਵਤਾਰ ਕਰ ਲੈਂਦਾ, ਅਵਤਾਰ ਲੈਂਦਾ ਜਾਂ ਸ੍ਰਿਸ਼ਟੀ ਪੈਦਾ ਕਰਦਾ, ਔਰ ਕਦੋਂ ਤੱਕ ਲੈਂਦਾ? ਸ੍ਰਿਸ਼ਟੀ ਦੇ ਅੰਤ ਤੱਕ ਅਵਤਾਰ ਧਾਰਦਾ, ਦੇਹ ਧਾਰਦਾ, ਦੇਹ ਕੀ ਧਾਰਦਾ? ਸ਼ਬਦ ਰੂਪ ਵਿੱਚ, ਹੁਕਮ ਰੂਪ ਵਿੱਚ, ਹੁਕਮ ਉਹਦੀ ਦੇਹੀ ਹੈ। ਜਿਵੇਂ ਕਿਹਾ ਗੁਰਮੂਰਤ ਗੁਰ ਸ਼ਬਦ ਹੈ, ਗੁਰ ਸ਼ਬਦ ਹੀ ਗੁਰਮੂਰਤ ਹੈ, ਗਿਆਨ ਦੀ ਮੂਰਤ ਹੈ ਸ਼ਬਦ, ਸ਼ਬਦ ਤੋਂ ਬਿਨਾਂ ਗਿਆਨ ਕਿੱਥੇ? ਸ਼ਬਦ ਗੁਰੂ ਦਾ ਮਤਲਬ, ਗੁਰੂ ਦਾ ਹੁਕਮ,
ਸ਼ਬਦ ਗੁਰੂ,
ਸ਼ਬਦ ਗੁਰੂ, ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼। ਉਹ ਕਿਹਨੂੰ ਮਿਲਿਆ? ਉਹ ਮਿਲਿਆ ਕਬੀਰ ਨੂੰ, ਉਹ ਮਿਲਿਆ ਨਾਨਕ ਨੂੰ, ਉਹ ਮਿਲਿਆ ਭੱਟਾਂ ਨੂੰ, ਉਹ ਮਿਲਿਆ ਜਿਹਨਾਂ ਨੂੰ, ਭਗਤਾਂ ਨੂੰ, ਸਾਰਿਆਂ ਨੂੰ। ਗੁਰੂ ਦਾ ਹੁਕਮ ਜਾਂ ਗੁਰੂ ਦਾ ਸ਼ਬਦ, ਇਹ ਤੁਰਕੀ ਬਾਣੀ ਉਹਨਾਂ ਨੂੰ ਮਿਲਿਆ। ਉਹ ਕੀ ਸੀ? ਉਹ ਸੀ ਮੱਖਣ। ਉਹਨਾਂ ਨੇ ਸਾਨੂੰ ਦੱਸਿਆ, ਜੋ ਉਹਦਾ ਗਿਆਨ ਕਰਾਇਆ, ਉਹ ਸ਼ਬਦ ਦਾ ਗਿਆਨ ਕਰਾਇਆ, ਉਹ ਬੜੀ ਗੁਰਬਾਣੀ,
ਮੱਖਣ ਪਾਤਸ਼ਾਹ,
ਉਹ ਬੜੀ ਗੁਰਬਾਣੀ। ਇਹ ਹੋ ਗਿਆ ਉਹ ਸ਼ਬਦ ਦਾ ਵਖਿਆਨ। ਉਹ ਸੀਗਾ ਨਾਮ, ਨਾਨਕ ਨੇ ਨਾਮ ਦਾ ਵਖਿਆਨ ਕੀਤਾ।
ਨਾਨਕ ਨਾਮ,
ਨਾਨਕ ਨਾਮ ਹੈ, ਉਸ ਨਾਮ ਦਾ ਵੀ ਵਿਖਿਆਨ ਕੀਤਾ ਸਾਰੇ ਭਗਤਾਂ ਨੇ। ਇਹ ਬਣੇ ਇਸ ਪੰਕਤੀ ਦੇ ਅਰਥ। ਹੁਣ ਪਤਾ ਲੱਗਿਆ ਨਾਨਕ ਨਾਮ ਵਿਖਾਣੇ ਜੋ ਕਿਹਾ ਇਹਦਾ ਅਰਥ ਕੀ ਬਣਦਾ। ਗੱਲ ਤਾਂ ਇਹ ਦੱਸਣ ਵਾਲੀ ਸੀ, ਇੱਥੇ ਸਾਰੇ ਚੁੱਪ ਨੇ, ਸਭ ਟੀਕੇ ਚੁੱਪ ਨੇ। ਫਿਰ ਬੁੱਝਿਆ ਕੀ ਤੁਸੀਂ? ਇਹ ਗੱਲ ਸੀ, ਇਹਨੂੰ ਕਹਿੰਦੇ ਨੇ ਗਿਆਨ ਤੱਤ। ਅਗਾਹ ਆਉਂਦਾ, ਹੁਣ ਅਗਾਹ ਦੀ ਪੰਕਤੀ ਚ ਇਹੀ ਆਉਂਦਾ,
ਗਿਆਨੀ ਸੋਏ ਜਾਖੇ ਦ੍ਰਿੜ ਸੋਊ।
ਗਿਆਨੀ ਸੋਏ, ਗਿਆਨੀ ਅਸਲ ਚ ਉਹਨੂੰ ਮੰਨਿਓ, ਠੱਗਾਂ ਕੋਲ ਨਾ ਫਸ ਜਿਓ। ਇਹ ਕਬੀਰ ਕੀ ਕਹਿੰਦਾ? ਕਹਿੰਦਾ ਸਿੱਖ ਜਿਹੜਾ ਹੈਗਾ ਉਹਨੂੰ ਅਸੀਂ ਉਹ ਬਣਾਉਣਾ, ਹਰ ਹੀਰਾ ਜਨ ਜੌਹਰੀ, ਸਿੱਖ ਨੂੰ ਜਨ ਬਣਾਉਣਾ, ਜਾਣਕਾਰ ਬਣਾਉਣਾ, ਜੌਹਰੀ ਬਣਾਉਣਾ, ਖੋਟੇ ਖਰੇ ਦੀ ਪਛਾਣ ਕਰਕੇ, ਛੋਟਾ ਹੀ ਨਾ ਲੈ ਲਵੇ ਧਨ ਕਿਤੇ ਗਿਆਨ ਫਸਜੂਗਾ, ਜ਼ਿੰਦਗੀ ਬਰਬਾਦ ਕਰ ਲੂਗਾ। ਗੁਰਮੁਖ ਬਣਾਉਣਾ ਖੋਟੇ ਖਰੇ ਪਛਾਣ, ਉਹਨੇ ਜਾਣ ਕੇ ਆ ਗੁਰੂ ਨਾਨਕ ਨੇ ਗੁਰਮੁਖ ਕਿਹਾ, ਗੱਲ ਇੱਕੋ ਹੀ ਹੈ। ਹਰ ਹੀਰਾ ਜਨ ਜੌਹਰੀ, ਗੜ ਗੜ ਕਾਢੇ ਖੋਟ, ਘੜਦਾ ਹੈ ਸਿੱਖ ਨੂੰ ਜਨ ਗਾਹ ਜੌਹਰੀ ਹੈ, ਘੜ ਘੜ ਕੇ ਉਹਦੀ ਖੋਟ ਕੱਢਦਾ, ਜਿਹੜੀ ਉਹ ਚ ਕਮੀਆਂ ਦੂਰ ਕਰਦਾ ਹੈ। ਵੀ ਗਲਤ ਨਾ ਪਛਾਣ ਲਈ, ਇੱਥੋਂ ਪਛਾਣ ਕਰ ਧੋਖਾ ਖਾ ਜਾਏ ਇਹ ਗੱਲ ਤੋਂ। ਘੜਦਾ ਘੜੇ ਨੂੰ ਜਿਵੇਂ ਕੁਮਾਰ ਵਿੱਚੋਂ ਖੋਟ ਕੱਢਦਾ, ਜੇ ਕਿਤੇ ਰੋਡ ਆ ਜਾਂਦਾ ਬਾਹਰ ਕੱਢ ਦਿੰਦਾ, ਉਹਨੂੰ ਪਤਾ ਇੱਥੋਂ ਲੀਕੇਜ ਹੋ ਜਾਣੀ। ਜੇ ਮਿੱਟੀ 'ਚ ਰੋਡ ਹੋਵੇ ਜਦ ਆਵੇ ਤਾਂ ਲੱਗਣਾ ਜਾ ਕੇ ਰੋਡ ਕੋਲੋਂ ਤੇੜ ਛੱਡ ਜਾਣੀਆਂ ਨੇ ਮਿੱਟੀ ਨੇ, ਕੜਾ ਕਿਸੇ ਕੰਮ ਦਾ ਨਹੀਂ, ਉਹਦੇ ਚੋਣ ਲੱਗ ਜਾਣਾ ਉਹਨੇ, ਸਾਰੀ ਮਿਹਨਤ ਬੇਕਾਰ ਗਈ। ਜੇ ਜਰਾ ਵੀ ਕਿਤੇ ਫਰਕ ਰਹਿ ਗਿਆ ਘੜਨ 'ਚ, ਉੱਥੇ ਦੀ ਉਹ ਮਾਇਆ ਜਾ ਵੜਨੀ ਵਿੱਚ, ਪਾਣੀ ਬਾਹਰ ਨਿਕਲ ਜਾਣਾ, ਹਵਾ ਵਿੱਚ ਆ ਜਾਣੀ, ਉਹਦੇ ਕੜਾ ਖਾਲੀ ਹੋ ਜਾਣਾ, ਜਿੱਤੋਂ ਲੀ ਗਈ ਰਹਿ ਗਈ ਖਾਲੀ ਰਹਿ ਜਾ, ਹੋ ਜਾਣਾ ਨੇ ਸਾਰੇ ਨੇ, ਉਹ ਮਾਇਆ ਆਈ ਜਾਣੀ, ਉਹ ਨਿਕਲੀ ਜਾਣ, ਖਾਲੀ ਹੋ ਜਾਣਾ ਨਾ। ਖਾਲੀ ਦੇ ਤਾਂ ਮਾਇਆ ਚਲੀ ਜਾਂਦੀ ਹੁੰਦੀ ਹੈ, ਮਾਇਆ ਕੀ ਹੈ? ਹਵਾ, ਜਿਹੜੀ ਖਾਲੀ ਜਗ੍ਹਾ ਸਪੇਸ ਉਹਦੀ ਜਗ੍ਹਾ ਹਵਾ ਆ ਜਾਂਦੀ ਹੈ, ਹਵਾ ਮਾਇਆ ਹੈ, ਜਿੰਨਾ ਖਾਲੀ ਉਹਨੇ ਤਾਂ ਹਵਾ ਹੀ ਆਊ, ਹਵਾ ਮਾਇਆ। ਤਾਂ ਹੀ ਕਹਿ ਨਾ ਭਰਿਆ ਹੋਇਆ ਰਕਮ ਹੁਡੋਲੇ, ਉੱਥੇ ਮਾਇਆ ਨਹੀਂ ਹੈ ਭਰੇ ਹੋਏ ਚ, ਜਿਹੜਾ ਖਾਲੀ ਉਹ ਚ ਮਾਇਆ, ਜਿੰਨਾ ਖਾਲੀ ਉਹ ਨਹੀਂ ਮਾਇਆ, ਹਵਾ ਉਹ ਨਹੀਂ। ਸਾਇੰਸ ਨਾਲ ਦੀ ਮਿਲਦੀ ਗੱਲ ਹੈ,
ਗਿਆਨੀ ਸੋਏ ਜਾਗੇ ਦ੍ਰਿੜ ਸੋਊ,
ਜਿਹਦੇ ਦ੍ਰਿੜ ਕੀ ਸੋਊ, ਉਹ ਆ ਉਹ ਦ੍ਰਿੜ ਹੈ, ਉਹ ਕੌਣ ਜਿਹਦੀ ਡੋਲ ਇੱਕ ਦ੍ਰਿੜ ਹੈ, ਜਿਹਨੂੰ ਇੱਕ ਗੋਰਾ ਇੱਕ ਦੇਹ ਭਜਾਈ, ਇੱਕ ਜਿਹਨੂੰ ਮੰਨਦੇ ਨੇ ਸਾਰੇ, ਉਹ ਦ੍ਰਿੜ ਹੈ। ਸੋਊ ਇੱਥੇ ਨਹੀਂ ਹੈ, ਸੰਸਾਰ 'ਚ ਨਹੀਂ ਹੈ, ਸੋਊ ਸੰਸਾਰ 'ਤੇ ਪਰੇ ਹੈ, ਜਿਹੜਾ ਜਿਹਨੂੰ ਸਰਦਾਰ ਦੇ ਪਰੇ ਮੰਨੀ ਬੈਠੇ, ਉਹ ਦ੍ਰਿੜ ਹੈ, ਜਿਹਨੂੰ ਉਹ ਐਨ ਪੱਕੀ ਜਿਹਨੂੰ ਤਸੱਲੀ ਹੈ ਉਹਦੇ ਬਾਰੇ ਸਮਝ ਹੈ, ਦ੍ਰਿੜ ਹੈ। ਇੱਕ ਤਾਂ ਹੁੰਦਾ ਫੇਂਟ ਜਿਹਾ ਆਈਡੀਆ, ਇੱਕ ਉਹਨੂੰ ਪੱਕਾ ਪਤਾ ਉਹਦੇ ਬਾਰੇ।
ਕਹਿਤ ਸੁਣਤ ਕਛ ਜੋਗ ਨਾ ਹੋਊ,
ਕਹਿਣ ਸੁਣਨਾ ਯੋਗ ਨਹੀਂ ਹੁੰਦਾ, ਵੀ ਮੈਂ ਜੁੜ ਗਿਆ, ਮੈਂ ਮਿਲਿਆ, ਮੈਂ ਮਿਲ ਗਿਆ, ਸ਼ਬਦ ਨਾ ਮਿਲਣਾ, ਹੁਕਮ ਨਾ ਮਿਲਣਾ, ਐਵੇਂ ਮਿਲ ਗਿਆ। ਕਹਿ ਸੁਣ ਨਾਲ ਜੁੜਿਆ ਨਹੀਂ ਹੋਇਆ ਮੰਨਿਆ ਜਾ ਸਕਦਾ, ਅੰਤਰਾਤਮੇ ਜੋ ਮਿਲੇ ਮਿਲਿਆ ਕਹੀਏ ਸੋਏ।
ਗਿਆਨੀ ਰਹਿਤ ਆਗਿਆ ਦ੍ਰਿੜ ਜਾਕੇ,
ਗਿਆਨੀ ਅਸਲ ਤੇ ਉਹ ਹੈ ਜਿਹੜਾ ਭਾਣੇ 'ਚ ਚੱਲਦਾ, ਉਹਦੇ ਹੁਕਮ ਦੇ ਵਿੱਚ ਚੱਲਦਾ, ਰਹਿਤ ਆਗਿਆ ਆਗਿਆ ਚੱਲਦਾ, ਪਰਮੇਸ਼ਰ ਦੀ ਆਗਿਆ ਚੱਲਦਾ ਉਹ ਗਿਆਨੀ, ਜਿਹੜਾ ਆਗਿਆ 'ਚ ਨਹੀਂ ਚੱਲਦਾ ਗਿਆਨੀ ਕਹਿੰਦਾ, ਜਿਹਨੂੰ ਇਹੀ ਨਹੀਂ ਪਤਾ ਵੀ ਹੁਕਮ ਕੀ ਹੈ, ਹੁਕਮ ਹੈ ਜਿਹਨੇ ਬੁੱਝਿਆ ਨਹੀਂ। ਸੋ ਦਾ ਮਤਲਬ ਹੁਕਮ ਹੈ, ਉੱਥੇ ਹੁਕਮ ਬੂਝ ਪਰਮਪਤ ਪਾਈ ਹੈ ਨਾ, ਜਿਹਨੇ ਹੁਕਮ ਬੁੱਝ ਲਿਆ ਉਹ ਗਿਆਨੀ, ਹੁਕਮ ਦਾ ਜਿਹਨੂੰ ਗਿਆਨ ਹੈ ਉਹ ਗਿਆਨੀ, ਉਹੀ ਹੁਕਮ ਚੱਲੂ ਜਿਹਨੇ ਬੁੱਝਿਆ ਨਹੀਂ ਹੁਕਮ ਚੱਲੂ,
ਦ੍ਰਿੜ ਹੋਊ,
ਜੇ ਹੁਕਮ ਬੁੱਝਿਆ ਨਹੀਂ ਚੱਲੇਗਾ।
ਉਸਨ ਸੀਤ ਸੰਸਰ ਸਭ ਤਾਕ ਹੈ,
ਇੱਕੋ ਚ ਗੁਣ ਹੋਊਗਾ, ਇੱਥੇ ਆ ਕੇ ਪਛਾਣਨਾ ਨਹੀਂ ਤੁਸੀਂ, ਥੱਲੇ ਵਾਲਾ ਨਹੀਂ ਪਛਾਣ ਸਕਦਾ ਉੱਤੇ ਵਾਲਾ, ਧੋਖਾ ਦੇ ਜੂਗਾ। ਹੁਣ ਤੁਸੀਂ ਉਹਨੂੰ ਕਿਵੇਂ ਪਛਾਣਨਾ, ਅਗਿਆਨੀ ਨੇ ਉਹਨੂੰ ਕਿਵੇਂ ਪਛਾਣਨਾ, ਉਹਨੂੰ ਗਰਮੀ ਸਰਦੀ ਬਰਾਬਰ ਹੈ, ਤੱਤੀ ਤੇ ਤਵੀ ਤੇ ਬੈਠਾ ਵੀ ਹੋ ਜਾਈਏ, ਫੁੱਲਾਂ ਤੇ ਬੈਠਾ ਵੀ ਹੋ ਜਾਈਏ, ਜੇ ਗਦੈਲਿਆਂ ਦੇ ਮਖਮਲ ਤੇ ਵਿਛਾ ਦੇਵੋ ਤਾਂ ਵੀ ਹੋ ਜਾਈਏ, ਉਹ ਰਾਜ ਕਰਦਾ ਵੀ ਹੋ ਜਾਈਏ, ਉਹ ਭੀ ਹੋਦਾ ਵੀ ਹੋ ਜਾਈਏ, ਉਹਨੂੰ ਦੁਨੀਆਂ ਬੇਇੱਜ਼ਤੀ ਕਰਦੀ ਹੈ, ਬੁਰਾ ਬੁਰਾ ਸਾਰੀ ਦੁਨੀਆਂ ਇੱਕ ਪਾਸੇ ਬੁਰਾ ਕਹਿੰਦੀ ਹੈ ਤਾਂ ਵੀ ਉਹਨੂੰ ਕੋਈ ਪਰਵਾਹ ਨਹੀਂ, ਸਾਰੀ ਦੁਨੀਆਂ ਚੰਗਾ ਕਹਿੰਦੀ ਹੈ ਤਾਂ ਵੀ ਉਹਨੂੰ ਕੋਈ ਪਰਵਾਹ ਨਹੀਂ, ਉਹਨੂੰ ਕਾਹਨੂੰ ਕਹਿੰਦੀ ਹੈ, ਨਾ ਉਹਨੂੰ ਚੰਗਾ ਕਹਿੰਦੀ ਹੈ ਜਿਹੜਾ ਬੋਲਦਾ, ਉਹਨੂੰ ਕਹਿੰਦੀ ਹੈ ਚੰਗਾ, ਉਹਨੂੰ ਪਹਿਲਾਂ ਕਹਿੰਦੇ ਚੰਗਾ ਜੇ ਕਹਿਣਾ ਸੀ। ਜਦ ਰਵਿਦਾਸ ਨੇ ਨਕਸ਼ਾ ਦਿਖਾਇਆ ਨਾਮ ਦਾ, ਜਦ ਤੇ ਚੰਗਾ ਕਹਿਣ ਲੱਗੇ ਪਹਿਲਾਂ ਤਾਂ ਉਹ ਹੋਰੇ ਕੁਛ ਕਹਿੰਦੇ ਸੀ, ਪਹਿਲਾਂ ਤਾਂ ਹੋਰੇ ਕੁਛ ਕਹਿੰਦੇ ਸੀ, ਢੇਡ ਤਾਂ ਨਾਮ ਦੇ ਨੂੰ ਕਹਿੰਦੇ ਸੀ, ਚਮਰਟਾ ਕਹਿੰਦੇ ਸੀ, ਬਈ ਉਹਨੂੰ ਚੰਗਾ ਕਹਿੰਦੇ ਪਹਿਲਾਂ ਹੀ ਕਹਿੰਦੇ, ਉਹਦਾ ਪਤੰਦਰ ਨੂੰ ਕਹਿਣ ਲੱਗਿਆ ਨੇ ਜਿਹੜਾ ਡੰਡਾ ਆਇਆ ਹੁਕਮਦਾਰ ਤੇ ਉਹ ਡਾਂਗ ਨਾਲ ਫਿਰ ਰਾਮ ਚੰਦਰ ਕੀ ਲਸ਼ਕਾ ਜਾ ਫੇਰੀ ਸਾਰਿਆਂ ਤੇ
ਫੇਮਨੇ
ਉਹਨੇ ਕਿਹਾ ਹੀ ਆ ਵੀ ਨਾਮ ਦੀ ਵਡਿਆਈ ਆ ਮੇਰੀ ਕਹਦੀ ਹੈ ਨਾਮ ਦੇਵ ਨੇ ਕਿਹਾ ਵੀ ਮੇਰੀ ਕੋਈ ਵਡਿਆਈ ਨੀ ਜੇ ਹੁਣ ਮੈਨੂੰ ਮੰਨਦੇ ਵੀ ਨੇ ਇਹ ਨਾਮ ਦੀ ਹੋਏ ਵੀ ਜਿੱਤ ਨਾਮ ਦੀ ਹੋਈ ਹੈ ਤੇਰੇ ਗਿਆਨ ਦੀ ਉਹ ਜਿੱਤੇ ਜਿੱਤਣ ਦਿੱਤਾ ਮੇਰੀ ਕਹਿੰਦੀ ਜਿੱਤਾਂ ਮੈਂ ਤਾਂ ਪਹਿਲਾਂ ਵੀ ਹੋਇਆ ਸੀ ਹੁਣ ਵੀ ਹੋ ਜਾਈ ਜੇ ਤੂੰ ਨਾ ਦਿੰਦਾ ਤਾਂ ਮੇਰੀ ਜਿੱਤ ਹੋ ਜਾਂਦੀ ਉੱਥੇ ਗਏ ਨੂੰ ਫਸਾ ਨਹੀਂ ਸੀ ਲਿਆ ਅਸਲ ਚ ਉਦਣ ਤੇ ਹੀ ਨਾਮਦੇਵ ਦੀ ਜਿੱਤ ਹੋਈ ਹੈ ਜਦੋਂ ਤੇ ਉੱਥੇ ਜਵਾਬ ਗਏ ਵਾਲੇ ਦੇ ਆਏ ਪਹਿਲਾਂ ਤਾਂ ਤੱਕੜੀ ਐਂਡ ਹੋਲਦੀ ਸੀ ਪਹਿਲਾਂ ਵਿਰੋਧ ਕਰਦੇ ਸੀ ਸਾਰੇ ਹੁਣ ਜੇ ਉੱਥੇ ਆਉਂਦਾ ਨਾ ਤੇਰੇ ਭਵਨ ਧਣੀ ਤਾਂ ਜਿੱਤ ਕਿਵੇਂ ਹੁੰਦੀ ਉਦੋਂ ਤੋਂ ਸਾਰੇ ਉਹ ਉਸ ਗੱਲ ਨੂੰ ਕਹਿ ਰਹੇ ਨਾਮਦੇਵ ਉਦਣ ਵਾਲੀ ਜਿੱਤ ਨੂੰ ਕਹਿੰਦੇ ਨਾਮਦੇਵ ਕਾ ਪਤੀਆ ਜਾਈ ਜੇ ਕਹਿੰਦੇ ਐਤਕੀ ਦੀ ਵਾਰ ਗਏ ਨਾ ਜਿਉਂਦੀ ਹੁੰਦੀ ਤਾਂ ਨਾਮਦੇਵ ਤੋਂ ਭਰੋਸਾ ਲੋਕਾਂ ਦਾ ਉੱਠ ਜਾਣਾ ਸੀ ਜਿਹੜੇ ਪਹਿਲਾਂ ਭਰੋਸਾ ਕਰਨ ਵਾਲੇ ਵੀ ਸੀ ਜਿਹੜੇ ਪਤੀਜਦੇ ਤੇ ਉਹਦਾ ਭਰੋਸਾ ਕਰਦੇ ਤੇ ਚਲਾ ਜਾਣਾ ਸੀ ਉਹਨਾਂ ਦਾ ਭਰੋਸਾ ਉੱਠ ਜਾਣਾ ਸੀ ਭਰੋਸਾ ਕਿਵੇਂ ਰਹਿੰਦਾ ਉਹਨਾਂ ਦਾ ਪਰਮੇਸ਼ਰ ਉਹਨਾਂ ਦਾ ਭਰੋਸਾ ਰੱਖਣਾ ਸੀ ਅਸਲ ਪ੍ਰੋਗਰਾਮ ਤਾਂ ਉਹਦਾ ਪਿੱਛੇ ਵਾਲੇ ਦਾ ਹੀ ਹੈ ਉਹਨੇ ਜਿਹੜੇ ਲੋਕਾਂ ਨੂੰ ਕਰਾਉਣਾ ਆਦਮੀ ਦੀ ਤਾਂ ਕੋਈ ਡਿਊਟੀ ਨਹੀਂ ਉਹਨੇ ਉਹਦਾ ਆਪਣਾ ਕੰਮ ਉਹਨੇ ਕਰ ਲਿਆ ਬਾਕੀ ਤਾਂ ਫਿਰ ਨਾਮਦੇਵ ਵੀ ਕਹੇ ਜਨਮ ਤੁਹਾਰੇ ਲੇਖੇ ਕਹਿ ਰਿਹਾ ਤੁਹਾਰੇ ਲੇਖੇ ਕਹਿ ਰਿਹਾ ਆਪਣੇ ਲੇਖੇ ਦਾ ਜਿਹੜਾ ਰੋਣਾ ਸੀ ਲਾ ਲਿਆ ਤੁਹਾਰੇ ਕਹਿੰਦੇ ਕਹਿ ਰਹੇ ਆਪਣੇ ਲੇਖੇ ਵਾਲਾ ਕੰਮ ਕਰਕੇ ਜਿਹੜਾ ਬਾਕੀ ਬਚਿਆ ਟਾਈਮ ਹੈ ਤੁਹਾਰੇ ਲੇਖੇ ਹੁਣ ਜਿਉਂ ਬੁਲਾਵੋ ਤੇ ਨਾਨਕ ਦਾਸ ਬੋਲੇ ਜਦ ਕਹਿ ਰਿਹਾ ਤੁਹਾਰੇ ਲੇਖੇ ਹੋ ਜਾਣ ਆਪਣੇ ਲੇਖੇ ਦਾ ਜਿੰਨਾ ਚਿਰ ਉਹ ਆਪ ਸਮਝਦਾ ਸੀ ਉਹ ਸੀਗਾ ਆਪਣੇ ਲੇਖੇ ਦੇ ਬਈ ਜੋ ਲੰਗਰ ਪਕਾਇਆ ਪਕਾਉਣੇ ਵਾਲੇ ਵੀ ਤਾਂ ਛਕਦੇ ਨੇ ਜਿਹੜੇ ਆਪਣੇ ਛਕਣ ਖਾਤਰ ਬਣਾਇਆ ਉਹ ਲੰਗਰ ਕਾਹਦਾ ਹੋ ਗਿਆ ਬਈ ਲੰਗਰ ਤਾਂ ਉਹ ਜਿਹੜਾ ਸੰਗਤ ਹੋਰ ਕਿਸੇ ਭੁੱਖਿਆਂ ਨੂੰ ਵਰਤਾ ਦਿੱਤਾ ਲੰਗਰ ਤਾਂ ਹੀ ਹੈ ਜੇ ਭੁੱਖਿਆਂ ਨੂੰ ਵਰਤਾਇਆ ਆਪਣੇ ਨੂੰ ਪਕਾਇਆ ਖੜਾਤਾ ਹੋਰ ਨੂੰ ਫਿਰ ਵੀ ਲੰਗਰ ਬਣ ਗਿਆ ਆਪ ਨਹੀਂ ਕਹਿੰਦਾ ਚਾਹੇ ਆਪ ਨੂੰ ਮੈਂ ਬਣਾਇਆ ਆਗੇ ਬੰਦੇ ਉਹਨਾਂ ਨੂੰ ਸ਼ਿਕਾਇਤ ਆਪ ਚਾਹੇ ਬਾਅਦ ਚ ਬਣਾ ਲਿਆ ਉਹ ਜਿਹੜਾ ਪੱਕ ਗਿਆ ਉਹ ਲੰਗਰ ਹੋ ਗਿਆ ਫਿਰ ਬਾਅਦ ਚ ਆਪਣਾ ਜਿਹੜਾ ਰਚਣ ਹੋਇਆ ਉਹ ਲੰਗਰ ਨਹੀਂ ਹੋਇਆ ਚਾਹੇ ਉਹਨੂੰ ਲੰਗਰ ਨਾ ਕਹੀਏ ਪਰ ਉਹ ਲੰਗਰ ਬਣ ਗਿਆ ਇਹ ਲੰਗਰ ਸ਼ਬਦ ਦਾ ਲੰਗਰ ਜ਼ਿਆਦਾ ਜਾਂ ਕਿਸੇ ਨੂੰ ਦਈਏ ਸਮਝੀ ਗੱਲ ਲੱਗੀ ਲੰਗਰ ਨਾਲ ਬੁਲਾ ਕੇ ਗੱਲ ਤਾਂ ਕਹੀ ਹੈ ਲੰਗਰ ਉਹ ਜਿਵੇਂ ਆਪਾਂ ਰੋਟੀ ਬਣਾਉਂਦੇ ਹਾਂ ਲੰਗਰ ਬਣਾਉਂਦੇ ਹਾਂ ਜਿਹੜਾ ਆਪਣੇ ਘਰ ਤਾਂ ਰੋਜ਼ ਬਣਾਉਂਦਾ ਪਕਾਉਂਦਾ ਉਹਦਾ ਲੰਗਰ ਹੈ ਬਈ ਉਹਦਾ ਆਪਣੇ ਢਿੱਡ ਦੀ ਭੁੱਖ ਹੈ ਉਹਦੀ ਬਣਾਉਂਦਾ ਆਪਣੀ ਲੋੜ ਹੈ ਉਹਦੇ ਬਾਅਦ ਜੋ ਲੋੜ ਲੋ ਦੂਜੇ ਨੂੰ ਛਕਾਉਣ ਦੀ ਹੈ ਉਹ ਲੰਗਰ ਹੈ ਲੰਗਰ ਚੱਲਿਆ ਗੁਰ ਸ਼ਬਦ ਤੋੜਨਾ ਆਵੇ ਖੱਟੀ ਹੈ ਇਸ ਲੰਗਰ ਚ ਤੋਟਾ ਨਹੀਂ ਫਿਰ ਖੱਟਾ ਕੋਈ ਪਰ ਜੇ ਸ਼ਬਦ ਦਾ ਲੰਗਰ ਹੋਵੇ ਤਾਂ ਜੇ ਸ਼ਬਦ ਤੋਂ ਹਟਵਾਂ ਹੀ ਲੰਗਰ ਕੋਈ ਹੋਰ ਚਲਾ ਦੇਵੇ ਗੁਰ ਸ਼ਬਦ ਦਾ ਲੰਗਰ ਕਿਹਾ ਉੱਥੇ ਸ਼ਰਤਾਂ ਨਾਲ ਫਿਰ ਤੋਂ ਢਾਈ ਹੈ ਹਾਂ ਨਹੀਂ ਬਤਮੀ ਮਾਰੀ ਜਾਂਦੀ ਹੈ ਉਲਟ ਗੱਲ ਕਹੀ ਦੇਖੋ ਉਲਟੇ ਰਾਹ ਕੱਢ ਕੇ ਲੈ ਜਾਂਦਾ ਹੋਰ ਪਾਸੇ ਹੋਰੇ ਪਾਸੇ ਜਾ ਵੜਦਾ ਇੱਕ ਥਾਂ ਤੋਂ ਜਾਈ
ਲੰਗਰ ਸ਼ਬਦ ਦਾ ਹੀ ਹੈ
ਹਾਂ ਹੁਣ ਉਹਦਾ ਲੰਗਰ ਇਹਨੇ ਚਲਾਇਆ ਨਹੀਂ ਸ਼ਬਦ ਦਾ ਲੰਗਰ ਚਲਾਤੇ ਹੋਰ ਜਿਨ੍ਹਾਂ ਦੀ ਮੱਤ ਮਾਰੀ ਹੋਈ ਹੈ ਇਸ ਕਰਕੇ ਮਾਰੀ ਹੋਈ ਹੈ ਲੰਗਰ ਜਿਹੜਾ ਚਲਾਉਣਾ ਸੀ ਉਹ ਚਲਾਇਆ ਨਹੀਂ ਇਹ ਤਾਂ ਜੜ ਸਰੀਰ ਦੇ ਲੰਗਰ ਨੇ ਸਰੀਰ ਦਾ ਲੰਗਰ ਹੁੰਦਾ ਕੋਈ ਸਰੀਰ ਦੀ ਰਸੋਈ ਹੁੰਦੀ ਹੈ ਲੰਗਰ ਹੁੰਦਾ ਹੀ ਇਹਦੀ ਰਸੋਈ ਹੁੰਦੀ ਰਸ ਖਾਂਦਾ ਰਸੋਈ ਉਹਨੂੰ ਕਹਿੰਦਾ ਜਿੱਥੇ ਬਹੁਤੇ ਰਸ ਹੋਣ ਰਸੋਈ ਉਹਦਾ ਨਾਂ ਹੈ ਜਿੱਥੇ ਰਸ ਬਹੁਤੇ ਹੋਣ ਲੰਗਰ ਚ ਇੱਕੋ ਰਸ ਹੁੰਦਾ ਦੂਆ ਨਹੀਂ ਹੁੰਦਾ ਲੰਗਰ ਉਹਦਾ ਨਾਂ ਇੱਕੋ ਹੀ ਰਸ ਹੋਵੇ ਨਾਮ ਦਾ ਹੀ ਰਸ ਹੋਵੇ ਲੰਗਰ ਹੈ ਜਿੱਥੇ ਅੱਡੋ ਅੱਡੀ ਹੋਣ ਲੂਣ ਮਿਰਚ ਖੱਟਾ ਮਿੱਠਾ ਉਹ ਰਸੋਈ ਹੈ ਮਾਇਆ ਦਾ ਲੰਗਰ ਮਾਇਆ ਦਾ ਹੁੰਦਾ ਨਾ, ਰਸੋਈ ਮਾਇਆ ਦੀ ਹੁੰਦੀ ਹੈ, ਸਰੀਰ ਵਾਸਤੇ ਹੁੰਦੀ ਹੈ, ਉਹਦੇ ਤਾਂ ਰਸੋਈ ਰਸ ਬਹੁਤੇ ਨੇ, ਇਹ ਤੇ ਕੋਈ ਰਸ ਨਾ ਹੁੰਦਾ, ਇਹ ਲੰਗਰ ਹੈ, ਇਸ ਕਰਕੇ ਇਹਨੂੰ ਲੰਗਰ ਕਿਹਾ, ਉਹਨੂੰ ਰਸੋਈ ਕਿਹਾ, ਅੱਡ ਅੱਡ ਲਫ਼ਜ਼ ਵਰਤੇ ਨੇ ਦੋਵਾਂ ਵਾਸਤੇ, ਦੋਵਾਂ ਵਾਸਤੇ ਰਸੋਈ ਵੀ ਨਹੀਂ ਕਹਿ ਸਕਦੇ, ਨਾਮ ਨੂੰ ਰਸ ਜ਼ਰੂਰ ਮੰਨੇ ਪਰ ਜਿੱਥੇ ਵਰਤਾਇਆ ਜਾਂਦਾ ਉੱਥੇ ਲੰਗਰ ਹੋਊਗਾ, ਇਹਨੂੰ ਲੰਗਰ ਕਹਾਂਗੇ, ਉਹਨੂੰ ਰਸੋਈ ਕਹਾਂਗੇ। ਇਹਨਾਂ ਨੇ ਕਿਹਨੂੰ ਪੁੱਛਿਆ ਇਹਨੂੰ ਲੰਗਰ ਉਹਦਾ ਨਾਮ ਰੱਖਿਆ, ਕਿਹਨੂੰ ਪੁੱਛਿਆ ਸੀ ਇਹਨਾਂ ਨੇ, ਜੇ ਅਸੀਂ ਨਾ ਉਹਦਾ ਲੰਗਰ ਧਰਿਆ ਕਿਹਨੂੰ ਪੁੱਛਦੇ ਧਰੇ, ਗੁਰੂ ਨੂੰ ਪੁੱਛਦੇ ਲੰਗਰ ਨਾ ਨਾ ਧਰਦੇ, ਗੁਰੂ ਹੈ ਸਾਡਾ ਗ੍ਰੰਥ ਗੁਰੂ ਨੂੰ ਮੰਨਦੇ ਹੋ ਤੁਸੀਂ, ਗੁਰਬਾਣੀ ਗੁਰੂ ਹੈ, ਸੱਤੇ ਬ੍ਰਹਮਣ ਨੂੰ ਛੱਡੋ ਤੁਸੀਂ, ਸੱਤੇ ਬ੍ਰਹਮਣ ਦੇ ਤਾਂ ਮੂੰਹੋਂ ਕਹਾ ਹੈ, ਪਿੱਛੇ ਕਹਾਉਣ ਵਾਲਾ ਤਾਂ ਇੱਕੋ ਹੀ ਹੈ, ਅਸੀਂ ਬਾਣੀ 'ਚ ਕੋਈ ਫਰਕ ਨਹੀਂ ਪਾਉਣਾ ਕਿਹਨੇ ਕਹੀ ਕਿਹਨੇ ਨਹੀਂ ਕਹੀ, ਇੱਧਰ ਤਾਂ ਉਹ ਪਾਈ ਫਿਰਦੇ ਨੇ ਫਰਕ, ਕਿਸੇ ਨੂੰ ਮੰਨੀ ਬੈਠੇ ਨੇ ਜਰਨੈਲ, ਕਿਸੇ ਨੂੰ ਸਿਪਾਹੀ, ਕਹਾ ਹੀ ਕਿਹਦੇ, ਕਿਸੇ ਤੋਂ ਕਹਾ ਲਈ ਗੱਲ, ਗੱਲ ਤਾਂ ਗੁਰਬਾਣੀ ਦਰਜ ਹੈ, ਅੱਜ ਤਾਂ ਅਸੀਂ ਗੁਰਬਾਣੀ ਨੂੰ ਮੰਨਦੇ ਹਾਂ ਬਸ, ਗੱਲ ਕਿਸੇ ਦੀ ਲਿਖੀ ਹੋਈ ਹੈ, ਮਾਨਤਾ ਗੁਰਬਾਣੀ ਨੂੰ ਮਿਲ ਗਈ, ਪੰਜ ਗੁਰੂਆਂ ਤੇ ਐਂ ਨਹੀਂ ਹੈ ਵੀ ਲਾਸਟ ਵਾਲਾ ਗੁਰੂ ਮਾਨਤਾ ਦੇ ਗਿਆ, ਮਾਨਤਾ ਉਦਣੇ ਮਿਲ ਗਈ ਜਦੋਂ ਪੰਚਮ ਪਾਤਸ਼ਾਹ ਨੇ ਇਹਦੇ ਤੇ ਮੋਹਰ ਲਾ ਦਿੱਤੀ, ਆਪਣਾ ਸਾਹਮਣੇ ਲਿਖਾ ਦਿੱਤੀ ਬਾਣੀ ਇਕੱਠੀ, ਉਹਦੇ ਬਾਅਦ ਕਿੰਨਾ ਚਿਰ ਫੇਰ ਗੁਰੂ ਪੰਜ ਰਹੇ, ਉਹਨਾਂ ਨੇ ਮੋਹਰ ਲਾ ਦਿੱਤੀ ਨਾ ਇੰਨਾ ਟਾਈਮ, ਫੇਰ ਠੀਕ ਮੰਨੀ, ਪੱਕੀ ਹੋ ਗਈ ਮੋਹਰ, ਜੇ ਕਹਿੰਦੇ ਦਸਮ ਪਾਤਸ਼ਾਹ ਲੈ ਕੇ ਜਾਂਦੇ ਉਹਨੂੰ ਕਹਿੰਦੇ ਤਾਰ ਤਾਰ ਕਰ ਦਿੰਦੇ ਲੋਕ, ਹਜੇ ਚਮਾਰਾਂ ਦੀ ਬਾਣੀ ਕੱਢੋ ਜੀ, ਜਲਾਹਿਆਂ ਦੀ ਵਿੱਚੋਂ ਕੱਢੋ ਜੀ, ਫਲਾਨੇ ਦੀ ਕੱਢੋ ਜੀ, ਟਿਮਕੇ ਦੀ ਕੱਢੋ ਜੀ, ਤਾਂ ਰੌਲਾ ਪਾਤਾ ਇਹਨਾਂ ਨੇ, ਹਿੰਦੂਆਂ ਨੇ ਫੇਰ ਪਵਾਤਾ ਸੀ ਰੌਲਾ, ਕਿਉਂਕਿ ਸਨਾਤਨੀ ਸਿੱਖ ਸੀ ਨਾ ਇਹ, ਜੱਥੇ ਵਾਲੇ ਸਨਾਤਨੀ ਸਿੱਖ ਸੀ, ਸਨਾਤਨ ਧਰਮ ਉਹਨਾਂ ਨੇ ਵਾੜਨਾ ਚਾਹਿਆ ਇਹਦੇ 'ਚ, ਸਿਰਫ ਇੱਥੇ ਆ ਕੇ ਅੜੇ ਨੇ ਸਿੱਖ, ਵੀ ਗੁਰੂ ਗ੍ਰੰਥ ਸਾਹਿਬ 'ਚ ਅਸੀਂ ਬਾਣੀ ਨਹੀਂ ਕੱਢਣ ਦਿੰਦੇ, ਫੇਰ ਇਹ ਜ਼ਹਿਰ ਹੋਇਆ, ਉਹ ਇਹ ਤਾਂ ਬੀਜ ਬੀਜਦੇ ਨੇ, ਇਹ ਗੱਲ ਹੁਣ ਅੱਜ ਵੀ ਸਮਝਣ ਦੀ ਲੋੜ ਹੈ ਸਿੱਖ, ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ, ਠੀਕ ਹੈ ਅਕਾਲੀਆਂ ਨੇ ਗੱਦਾਰੀ ਕੀਤੀ ਹੈ, ਗੋਲ ਗੁਰੂ ਪਏ ਨੇ ਗੁਰੂ ਨੂੰ ਛੱਡ ਗਏ, ਪਰ ਗੁਰੂ ਨੂੰ ਮੰਨਣ ਵਾਲਿਆਂ ਨੂੰ ਹੁਣ ਇੱਕ ਪਲੇਟਫਾਰਮ 'ਤੇ ਆਉਣਾ ਪਊਗਾ, ਆਉਣਾ ਚਾਹੀਦਾ ਵੀ ਹੈ, ਜਿਹੜੇ ਅੱਡ ਅੱਡ ਡੇਰੇ ਬਣਾਈ ਬੈਠੇ ਨੇ ਨਾ, ਜਿਵੇਂ ਆਹ ਰੌਲਾ ਪਿਆ, ਗਲਤੀ ਉਹਨਾਂ ਦੀ ਵੀ ਹੈ, ਕਿਤੇ ਨਾ ਕਿਤੇ ਗਲਤੀ ਉਹਨਾਂ 'ਚ ਵੀ ਹੈ, ਪਏ ਉਹ ਵੀ ਮਾਇਆ ਨੂੰ ਨੇ, ਉਹ ਗੁਰਬਾਣੀ ਦੀ ਪ੍ਰਚਾਰ ਕਰਨ ਸਹੀ, ਉਹਨਾਂ ਕੋਲ ਸਹੀ ਪ੍ਰਚਾਰ ਕਰਨ, ਗੱਲ ਸਹੀ ਪ੍ਰਚਾਰ ਤੇ ਜਿਹੜਾ ਆਊਗਾ ਕੋਈ ਹੋਵੇ ਚਾਹੇ ਉਹਦੀ ਮੰਨੀ ਜਾਊਗੀ, ਬਾਕੀ ਸਭ ਅੱਛਾ ਸਹੀ ਪ੍ਰਚਾਰ ਵਾਲਿਆਂ ਨੇ ਫਿਰ ਇਕੱਠੇ ਹੋ ਜਾਣਾ, ਸਹੀ ਪ੍ਰਚਾਰ ਵਾਲਿਆਂ ਦੇ ਨੇ ਫਿਰ ਇੱਕ ਥਾਂ ਹੋ ਜਾਣਾ, ਜਿਹੜੇ ਇੱਕ ਥਾਂ ਹੋ ਜਾਣਗੇ ਨਾ ਉਹੀ ਬਚਣਗੇ, ਬਾਕੀ ਬਚਣਾ ਕੋਈ ਨਹੀਂ, ਦੇਖ ਲਿਓ ਖੁਆਰ ਹੋਏ
ਸਭ
ਮਿਲੇਗੇ, ਇਹ ਖੁਆਰ ਹੋ ਕੇ ਦੇਖ ਲਿਆ ਤੁਸੀਂ ਅੱਡ ਅੱਡ ਹੋ ਕੇ 300 ਸਾਲ, ਹੁਣ ਸਾਰੇ ਹੀ ਫਿਰ ਚਾਹੇ ਈਸਾਈਆਂ ਦੇ ਘਰ ਕੋਈ ਪੈਦਾ ਕਿਸੇ ਦੇ ਪੈਦਾ ਹੋਇਆ, ਹੁਣ ਤਾਂ ਇਹ ਗੁਰਮਤ ਦੇ ਘਰ ਸੱਚਖੰਡ 'ਚ ਜਨਮ ਹੋਣਾ, ਹੁਣ ਦੁਬਾਰਾ ਸਿੱਖੀ ਦਾ ਜਨਮ ਸੰਸਾਰ 'ਚ ਨਹੀਂ ਹੁੰਦਾ, ਸੰਸਾਰ ਤਾਂ ਸਰੀਰ ਦਾ ਜਨਮ ਹੋਇਆ ਸੀ, ਬਸ ਸਰੀਰ 'ਚ ਇਹੋ ਜਿਹਾ ਹੀ ਜਨਮ ਹੁੰਦਾ ਉਹਦਾ, ਸੰਸਾਰ 'ਚ ਇਹਦਾ ਜਨਮ ਹੋਇਆ, ਇਹੀ ਨੀਂਦ ਹੈ, ਮਨ ਦਾ ਜਨਮ ਕਿੱਥੇ ਹੋਇਆ ਸੰਸਾਰ 'ਚ, ਮਨ ਦਾ ਜਨਮ ਤਾਂ ਗਰਭ 'ਚ ਹੋਇਆ ਸੀ, ਗਰਭ ਸੰਸਾਰ ਨਹੀਂ ਹੈ, ਹੈ ਤਾਂ ਸੰਸਾਰ ਹੈ ਪਰ ਕਲਯੁੱਗ ਨਹੀਂ ਹੈ, ਉੱਥੇ ਤਾਂ ਤਪ ਕਰਦਾ ਸੀ, ਉਹ ਤਾਂ ਹੁਣ ਵੀ ਨਹੀਂ ਦੀਂਦਾ, ਜਬ ਨਹੀਂ ਸੀ ਦੀਂਦਾ, ਜਦ ਇਹਦਾ ਜਨਮ ਹੋਣਾ ਅੰਦਰਲੇ ਦਾ ਉਹ ਹਿਰਦੇ 'ਚ ਹੋਣਾ, ਫਿਰ ਤਾਂ ਸੰਸਾਰ ਨਹੀਂ, ਹਿਰਦਾ ਸੰਸਾਰ ਤੋਂ ਪਰੇ, ਹਿਰਦੇ 'ਚ ਜਦ ਜਨਮ ਹੁੰਦਾ ਨਾ ਮਨ ਦਾ, ਉਦੋਂ ਹਿਰਦੇ 'ਚ ਡਰ ਭੈ ਨਹੀਂ ਹੁੰਦਾ, ਨਿਰਭੈ ਤੇ ਬਾਅਦ ਜਨਮ ਹੁੰਦਾ, ਜਿੱਥੇ ਨਿਰਭੈ ਹੈ ਉੱਥੇ ਸੰਸਾਰ ਨਹੀਂ ਹੁੰਦਾ, ਸਹਿਸਾ ਇਹ ਸੰਸਾਰ, ਜਿੱਥੇ ਭੈ ਹੈ ਉੱਥੇ ਸੰਸਾਰ ਹੈ, ਜਿੱਥੇ ਭੈ ਹੈ ਨਹੀਂ ਉੱਥੇ ਸੰਸਾਰ ਨਹੀਂ ਹੁੰਦਾ,
ਸਿੱਖੀ ਉੱਥੇ ਜਨਮ
ਲੈਂਦੀ, ਸਿੱਖੀ ਸਿੱਖ ਦੇ ਜਨਮ ਉੱਥੇ ਹੁੰਦਾ ਜਿੱਥੇ ਭੈ ਨਹੀਂ ਹੈ, ਉਹਦੇ ਬਾਅਦ ਸਿੱਖੀ ਦਾ ਜਨਮ ਹੁੰਦਾ ਜਾਂ ਭੈ ਰਹਿਤ ਹੋ ਜਾਂਦਾ, ਭੈ ਰਹਿਤ ਦਾ ਹੀ ਟੈਸਟ ਲਿਆ, ਨਾਮਦੇਵ ਦਾ ਭੈ ਰਹਿਤ ਹੋਏ ਤੇ ਟੈਸਟ ਲਿਆ, ਕਬੀਰ ਦਾ ਭੈ ਰਹਿਤ ਹੋਣ ਦਾ ਹੀ ਟੈਸਟ ਸੀ, ਹੋਰ ਕਾਹਦਾ ਟੈਸਟ,